के दाते स्वामी देहो नानक बलिहारी जड़ा बल बल कीना जड़ा अगन बराबर तपै पितर बगै पाती प्राणवत नानक हुकम पछाण सुख होवै दिन राती सतनाम श्री वाहिगुरु जीओ श्री महला पंजवा हर द्वार द्वा एको ओंकार सतगुर प्रसाद वंदना हर वंदना गुण गावो गोपाल राए वंदना हर वंदना गुण गावो गोपाल राए राहो वड़े भाग खेटे गुरुदेवा कोट पराग मिटे हर सेवा चरण कमल जा का मन हपै सोग अगंत सजाना व्यापै सागर तरिया साधु संगे निरपो नाम जपो हर रंगे पर तन दोख किश पाप न पीड़े जम जंदार न आवै नेड़े कृष्णा अगन प्रभ आप बुझाई नानक उदरे प्रभ शरण आई कृष्णा अगन प्रभ आप बुझाई नानक उदरे प्रभ शरण आई वाहिगुरु जी का खालसा वाहिगुरु जी की फतेह। परम पवित्र नगर निवासी गुरु नेड़ों आए रिश्तेदार संबंधी प्रमुख साध संगत सतगुर सच्चे पातशाह जी पावन वाणी के रखे हुए सहज पाठां दे भोग बीबी इंद्र कौर की याद भोग पाए गुरु महाराज के चरणों अरदास बेनती की है कि इंसान दुनिया से आता है तो भुज गुरु करतार हैं भुजन किया सब कोई करता अपना भुज अरदास करने हैं असि करते बहुत तमाम दे कि शांत न पारावार हर कृपा करके बख्श दे हम पापी बड़ गुनहगार जेता समुद्र सागर नीर भरिया तेते उगण हमारे दया करो किश मेरा पावो डुबदे पत्थर तारे। तो इस नगर विच महापुरखां ने श्री मान धन धन बाबा ज्वाला सिंह जी महाराज बाबा ईश्वर सिंह जी महाराज बेअंत महापुरखां ने कृपा की महापुरखां की तपो भूमि है और सदा वर्त लाया कथा कीर्तन के प्रवाह चलाए तो संगतां नूं धन धन बाबा ईश्वर सिंह जी महाराज जी ने भला करने वास्ते गुरद्वारा साहब गुरु के निशान चलाए कि धर्म प्रचार हो गए भावें महापुरखों की इच्छा नहीं सी ये स्थान बनाया जाए ये सारा बाबा ईश्वर सिंह महाराज जी का बताले तो आ के ये सारा संकल्प उन्हों का सी कि जब तो धर्म स्थान ना हो कथा कीर्तन ना हो गुरु के लंगर ना चलन तो संगत का भला किमें होगा अमृत प्रचार भी ता ही हो महापुरखों ने फिर सेवा का जरा कुंभ सी बड़िया महापुरखों के हुक्म च आरंभ किया तो सारिया संगत माई भाई जिन्ना जिन्ना पेड़ा बल से सेवा करते रहे और महापुरखों के बाद श्री मान बाबा जगा सिंह जी संत बाबा बहादुर सिंह जी जथेदार बाबा जनक सिंह जी उन्होंने भी संगतान बहुत समा ये बख्शिया सत्तर सत्तर साल स्थान की वो सेवा निभा गया बाकी होर भी सारे सेवादार सत्कार योग है ਤੁਹਾਡੇ ਨਗਰ ਦੇ ਸੰਤ ਆਤਮਾ ਸਿੰਘ ਜੀ, ਉਹਨੇ ਕਿੰਨਾ ਲੰਮਾ ਸਮਾਂ ਸੇਵਾ ਕੀਤੀ ਹੈ। ਪਾਠੀਆਂ 'ਚੋਂ ਵੀਰਦਾਰ ਜੀ, ਉਹ ਵੀ ਸਾਰੇ ਵਾਹਿਗੁਰੂ ਪਿਆਰੇ ਹੋਇਆ, ਹੋਰ ਵੀ ਬਜ਼ੁਰਗ ਸਾਰੇ ਆਪ ਵੀ ਚੱਲ ਰਿਹਾ ਹੈ, ਬਿਆਨਗਮ ਵੀ ਸਾਹਿਬ ਵੀ ਸਾਰੇ ਚਲੇ ਗਏ, ਅਤੇ ਗ੍ਰਹਿਸਤੀਆਂ 'ਚ ਵੀ ਪੁਰਾਣੇ ਸੇਵਾਦਾਰ ਆਪ ਵੀ ਚਲੇ ਗਏ, ਹੋਰ ਬੀਬੀ ਜੀ ਵੀ ਬੜੀ ਸੇਵਾ ਕੀਤੀ ਹੈ, ਕਿਉਂਕਿ ਸਾਰਾ ਅਸੀਂ ਦੇਖਦੇ ਰਹੇ ਅਤੇ ਬਾਬਾ ਸਿੰਘ ਭਾਈ ਮਲੂਕ ਸਿੰਘ ਅਤੇ ਸਾਰਾ ਪਰਿਵਾਰ ਹੀ ਲੰਗਰ ਦੀ ਸੇਵਾ ਹਰ ਤਰ੍ਹਾਂ ਸੇਵਾ ਕਰਦੇ ਰਹੇ ਹਨ। ਅਤੇ ਕੁਦਰਤੀ ਮੇਰਾ ਇਸ ਤਰ੍ਹਾਂ ਜਾਣ ਨੂੰ ਬੜਾ ਘੱਟ ਆ, ਪਰ ਉਹ ਸੇਵਾ ਦੇ ਨਿਮਿੱਤ ਕਰਕੇ ਆ ਅਤੇ ਜਸਵਿੰਦਰ ਦਾ ਫੋਨ ਗਿਆ ਅਤੇ ਨਾਲ ਮਹਾਂਪੁਰਖਾਂ ਦੇ ਸਥਾਨ ਦੇ ਦਰਸ਼ਨ ਮਿਲੇ ਅਤੇ ਨਾਲੇ ਗੁਰੂ ਘਰ ਦੇ ਸੇਵਾਦਾਰ ਸੀ ਕਿ ਉਹ ਆਪਣੀ ਯਾਤਰਾ ਪੂਰੀ ਕਰ ਰਿਹਾ। ਆਖਰੀ ਦਿਨਾਂ 'ਚ ਭਾਵੇਂ ਕਸ਼ਟ ਕਾਫੀ ਆਇਆ, ਪਰ ਉਹ ਮਹਾਰਾਜ ਨੇ ਜਿਨ੍ਹਾਂ ਦਾ ਲੇਖਾ ਜੋਖਾ ਮੁਕਾਉਣਾ ਹੁੰਦਾ ਉਹ ਫਿਰ ਨਾਲ ਹੀ ਭੁਗਤਾ ਦਿੰਦੇ ਨੇ ਕਿ ਮੁੜ ਕੇ ਜਨਮ ਨਾ ਹੋਵੇ, ਨਹੀਂ ਤਾਂ ਫਿਰ ਉਹ ਹਿਸਾਬ ਕਿਤਾਬ ਦੇਣ ਲਈ ਫਿਰ ਆਉਣਾ ਪੈਂਦਾ। ਮਲੂਮ ਤਾਂ ਹੁੰਦਾ ਵੀ ਇੰਨੇ ਸੇਵਾ ਕੀਤੀ ਫਿਰ ਇੰਨਾ ਸੰਕਟ ਕਿਉਂ ਆਇਆ, ਉਹ ਫਿਰ ਕਰਮਾਂ ਦਾ ਜਿਹੜਾ ਹਿਸਾਬ ਕਿਤਾਬ ਆ ਮਹਾਂਪੁਰ ਕਿਰਪਾ ਕਰਕੇ ਭੁਗਤਾ ਦਿੰਦਾ। ਹੁਣ ਇਸੇ ਨਗਰ ਸਰਦਾਰ ਕਰਮ ਸਿੰਘ ਜਮਾਦਾਰ ਸਾਹਿਬ, ਉਹਨਾਂ ਦੇ ਗੁਰੂ ਮਾਤਾ ਪੂਰਨ ਕੌਰ ਕਿੰਨੀ ਸੇਵਾ ਕੀਤੀ, ਅਤੇ ਜਿਹੜੇ ਅੰਤ ਸਮਾਂ ਆਇਆ ਅਤੇ ਸੰਤ ਮਹਾਰਾਜ ਬਾਬਾ ਦਰਦਾਰ ਸਿੰਘ ਜੀ ਨੂੰ ਕਹਿਣ ਲੱਗੇ ਕਿ ਆਪਾਂ ਜਮਾਦਾਰ ਸਾਹਿਬ ਦੇ ਘਰ ਜਾਣਾ, ਕਹਿੰਦੇ ਮਹਾਰਾਜ ਇਸ ਵੇਲੇ ਅੱਧੀ ਰਾਤ ਹੈ, ਕਹਿਣ ਲੱਗੇ ਜ਼ਰੂਰੀ ਕਾਰਜ ਆ ਅਤੇ ਨਾਲ ਲੈ ਕੇ ਆਵੇ, ਅਤੇ ਮਾਤਾ ਜੀ ਬੇਹੋਸ਼ ਪਏ ਸੀ, ਸੇਵਾਦਾਰਾਂ ਨੇ ਫਿਰ ਸੁਰਖ ਕੇ ਲਿਆਂਦਾ ਅਤੇ ਸੰਤ ਮਹਾਰਾਜ ਜੀ ਆਏ ਅਤੇ ਨੇਤਰ ਖੋਲ੍ਹੇ ਅਤੇ ਮਹਾਂਪੁਰਖਾਂ ਨੇ ਕਿਹਾ ਪੰਜ ਵਾਰੀ ਮੂਲ ਮੰਤਰ ਪੜ੍ਹਾਓ। ਪੰਜ ਵਾਰੀ ਮੂਲ ਮੰਤਰ ਪੜ੍ਹਾਇਆ ਅਤੇ ਫਿਰ ਉਹਨਾਂ ਦੀ ਗਤੀ ਹੋ ਗਈ। ਅਤੇ ਬਾਬਾ ਜੀ ਨੇ ਪੁੱਛਿਆ ਮਹਾਰਾਜ ਜੀ ਕੌਤਕ ਸੀ, ਇੰਨਾ ਲੰਮਾ ਸੇਵਾ ਕੀਤੀ, ਕਹਿੰਦੇ ਸੇਵਾ ਕੀਤੀ ਸੀ ਜਿਹੜੇ ਦਰਗਾਹ 'ਚ ਗਏ, ਕਹਿਣ ਲੱਗੇ ਕਿ ਸਰਟੀਫਿਕੇਟ ਦਿਖਾ ਅਤੇ ਫਿਰ ਕੋਈ ਨਾਮ, ਕਹਿਣ ਲੱਗੇ ਕਿ ਅਸੀਂ ਉਸ ਵੇਲੇ ਆਪਣੇ ਭਜਨ 'ਚ ਬੈਠੇ ਸੀ, ਦੇਖਿਆ ਵੀ ਮਾਤਾ ਨੇ ਸੇਵਾ ਤਾਂ ਬੜੀ ਕੀਤੀ ਹੈ, ਇਸ ਵੱਲੋਂ ਫਿਰ ਰੋਕ ਪੈ ਰਹੀ ਹੈ। ਆਪਣੇ ਮੁਕਾਬਲਿਆਂ ਤੋਂ ਫਿਰ ਮਾਤਾ ਜੀ ਨੂੰ ਪੰਜ ਵਾਰੀ ਮੂਲ ਮੰਤਰ ਦਾ ਜਾਪ ਕਰਾ ਕੇ ਉਹ ਵਿਘਨ ਦੂਰ ਕਰਕੇ ਫਿਰ ਉਹਨਾਂ ਨੂੰ ਗਤੀ ਦਿੱਤੀ ਸੀ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਸਮਾਂ ਸਾਰਿਆਂ 'ਤੇ ਉਹਨਾਂ ਰਹਿਣ ਨਾ ਪਾਵੇ, ਸੁਰ ਨਾ ਦੇਵਾ ਊਠ ਸਧਾਰੇ ਕਰ ਮਨ ਜਨ ਸੇਵਾ, ਜੀਵਤ ਭੇਖਾ ਜੀ ਨੇ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ, ਬਾਦ ਸਾਹ ਸਾਹਿਬ ਵਾਪਾਰੀ ਮਰਨਾ ਜੋ ਦੀ ਸਭ ਟੋਕਾ ਲਿਆ ਕਰਨਾ, ਕੂੜਾ ਮੋਹੇ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ, ਕਿਰਪਾ ਨਿਧਾਨ ਨਾਨਕ ਕਰੋ ਦਾਤ ਨਾਮ ਤੇਰਾ ਜਪੀ ਜਾਂ। ਇਹ ਦਿਨ ਸਾਰਿਆਂ 'ਤੇ ਆਉਣਾ ਤਾਂ ਹੈ, ਅਵਰ ਮੁਖਿਆ ਸੋ ਖਰੀਜੈ ਸੋ ਕੀਜੈ ਜੋ ਆਪਣ ਜੀਜੈ, ਜਿੰਦੇ ਤਾਂ ਆਪਾਂ ਵੀ ਨਹੀਂ ਰਹਿਣਾ, ਕਿਉਂਕਿ ਰੇਲ 'ਚ ਜਾਂਦੇ ਹਾਂ ਜਿਹੜੇ ਜਿਹੜੇ ਸਟੇਸ਼ਨ ਦਾ ਟਿਕਟ ਹੈ ਉੱਥੇ ਉਤਰਨਾ ਪੈਂਦਾ, ਜੇ ਹੱਟ ਕਰਾਂਗੇ ਟੀ ਟੀ ਫਿਰ ਤੁਹਾਨੂੰ ਫੜ ਕੇ ਸਜ਼ਾ ਵੀ ਦਿੰਦੇ। ਇਸ ਤਰ੍ਹਾਂ ਉਮਰ ਦੇ ਟਿਕਟ ਮਿਲੇ ਹੋਏ ਆ, ਇਹ ਸਰੀਰ ਰੂਪੀ ਗੱਡੀਆਂ ਚੱਲ ਰਹੀਆਂ, ਜਦੋਂ ਫਿਰ ਉਮਰ ਮੁੱਕ ਜਾਂਦੀ ਹੈ ਅਤੇ ਰਾਣਾ ਰੰਗ ਹੋ ਰਹੇ ਹੋ ਕੋਈ ਵੀ ਨਹੀਂ ਰਹਿੰਦਾ। ਇਸ ਵਾਸਤੇ ਸਾਧ ਸੰਗਤ ਜੀ ਉਹਨਾਂ ਨੇ ਆਪਣੀ ਯਾਤਰਾ ਜਿਹੜੀ ਉਹ ਕਰ ਲਈ ਹੈ, ਔਰ ਗੁਰੂ ਘਰ ਦੀ ਸੇਵਾ ਕੀਤੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮਹਾਂਪੁਰਖ ਉਹਨਾਂ ਦੀ ਬਾਂਹ ਨਾ ਫੜਨ ਜ਼ਰੂਰ ਫੜਦੇ ਆ। ਆਓ ਆ ਹੁਕਮ ਦੀ ਸੰਖੇਪ ਵਿਚਾਰ ਸੁਣ ਲਓ, ਫਿਰ ਅਭੀ ਸਿੰਘਾਂ ਤੋਂ ਪਿਆਰ ਨਾਲ ਕੀਰਤਨ ਸੁਣਿਓ। ਆਹ ਜਿਹੜੇ ਜਲ ਪਾਣੀ ਛੱਕਦੇ ਕੁਝ ਟਾਈਮ ਲਈ ਬੰਦ ਕਰ ਦਿਓ, ਫਿਰ ਦੋ ਕੰਮ ਜਿਹੜੇ ਚੰਗਾ ਨਹੀਂ ਲੱਗਦੇ, ਇੱਕ ਤਾਂ ਨੰਗੇ ਸਿਰ ਮੂਹਰੇ ਘੁੰਮਣਾ ਜੁੱਤੀਆਂ ਪਾ ਕੇ ਵੀ ਠੀਕ ਨਹੀਂ, ਮਹਾਰਾਜ ਜੀ ਫਿਰ ਬੇਅਦ ਵੀ ਹੁੰਦੀ ਹੈ। ਅਤੇ ਸਵਾਸ ਪਿਆ ਥੋੜ੍ਹਾ ਚਿਰ ਨੂੰ ਰੋਕ ਦਿਓ, ਬਾਅਦ 'ਚ ਫਿਰ ਇਹ ਕੰਮ ਕਰਨਾ ਅਤੇ ਛੱਕੀ ਛਕਾਈ ਜਾਇਓ, ਹੁਣੇ ਕਥਾ ਵਿਚਾਰ ਥੋੜਾ ਸੁਣ ਲਓ ਤੇ ਰਾਗੀ ਵੀ ਕੀਰਤਨ ਤਾਂ ਨਹੀਂ ਕਰਨਗੇ, ਤੁਸੀਂ ਆਪਣੇ ਕੰਮ ਲੱਗੇ ਰਹਿ ਰਾਗੀ ਆਪਣੇ, ਫਿਰ ਉਹ ਸਵਾਦ ਨਹੀਂ ਆਉਣਾ, ਕਿਉਂਕਿ ਕਥਾ ਵੀ ਫਿਰ ਤੁਹਾਨੂੰ ਹੁਣੇ ਬੜੇ ਸਾਲਾਂ ਬਾਅਦ ਹੀ ਮਿਲੀ ਹੈ ਅਲਕ ਵਾਲੀਆਂ, ਨਹੀਂ ਤਾਂ 16 ਸਾਲ ਲਗਾਤਾਰ ਕੀਤੀ ਹੈ, ਕੋਈ ਇਸ ਵਾਸਤੇ ਭਾਗਾਂ ਨਾ ਇਹ ਟਾਈਮ 'ਤੇ ਮਿਲਦਾ ਹੁੰਦਾ। ਧਨਾਸਰੀ ਮਹਲਾ ਪੰਜਵਾ ਘਰ ਬਾਹਰ ਵਾ, ਧਨਾਸਰੀ ਰਾਗ ਦੀ ਬਾਣੀ ਆ, ਪੰਜਵੇਂ ਪਾਤਸ਼ਾਹ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਬਾਰਵੇਂ ਘਰ ਦੇ ਵਿੱਚ ਇਹ ਸ਼ਬਦ ਆਚਾਰਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ 17 ਤਾਲ ਆ, ਘਰ ਨਾਮ ਜਿਹੜਾ ਉਹ ਤਾਲ ਦਾ ਹੁੰਦਾ। ਸੋ ਅੱਗੇ ਮੰਗਲਾਚਰਨ ਕਰਦੇ ਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਪਰਮੇਸ਼ਰ ਜੀ ਇੱਕ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਤੁਸੀਂ ਮੋਹਰੇ ਖੜ ਗਏ ਨਾ, ਆ ਕੇ ਬਹਿ ਜਾਓ, ਇਸ ਤਰ੍ਹਾਂ ਨਹੀਂ ਠੀਕ ਲੱਗਦਾ, ਨਾ ਹੀ ਵੀ ਘਰੋਂ ਰਿਓ ਖੜੇ ਰਹੇ ਚੰਗਾ ਨਹੀਂ ਲੱਗਦਾ, ਸੰਗਤ 'ਚ ਬਹਿ ਜਾਓ, ਇਹਦੇ 'ਚ ਸੋਭਾ ਵੀ ਹਾਜ਼ਰੀ ਤਾਂ ਹੀ ਲੱਗਣੀ ਹੈ। ਉੱਧਰ ਕਲਾਸ ਲੱਗੀ ਹੋਵੇ, ਟੀਚਰ ਲੈਕਚਰ ਦੇਵੇ, ਉਹਦੇ ਆਰਸੀ ਦਰਵਾਜ਼ੇ 'ਚ ਖੜੇ ਰਹਿਣ, ਇਹ ਤਾਂ ਹਾਜ਼ਰੀ ਨਹੀਂ ਲੱਗਣੀ, ਇਸ ਕਰਕੇ ਬਹਿ ਜਾਓ ਸਾਰੇ, ਅਤੇ ਕਿਤੇ ਕਿਤੇ ਸਮਾਂ ਮਿਲਦਾ ਹੁੰਦਾ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਪ੍ਰਕਾਸ਼ ਰੂਪ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ। ਇੱਕ ਤੁਹਾਨੂੰ ਹੁਣ ਕੁਰਸੀਆਂ ਦੀ ਬਿਮਾਰੀ ਪੈ ਗਈ ਹੈ, ਉਹ ਜਿੰਨਾ ਕੁਰਸੀਆਂ 'ਤੇ ਪਹਿਨੇ ਰੱਬ ਗੋਡੇ ਉਨੇ ਹੋਰ ਜੋੜੀ ਜਾਂਦਾ, ਅਕੜਾ ਦਿੰਦਾ ਲੱਤਾਂ 'ਚ, ਮਾਰੇ ਪਵਾ ਕੇ ਭੁੰਨੇ ਬੈਠੋਗੇ ਅਤੇ ਗੋਡੇ ਮੁੜਦੇ ਰਹਿਣਗੇ, ਅਤੇ ਜੇ ਇਹਦੇ ਮੂਹਰੇ ਆ ਕੇ ਇਹੋ ਜਿਹਾ ਕੰਮ ਕਰੋਗੇ ਨਾ, ਆਕੜੇ ਰਹੋਗੇ, ਉਹ ਕਹਿੰਦੇ ਹੋਰ ਅਕੜਾ ਦਿੰਦਾ। ਸੰਗਤ 'ਚ ਬੈਠੋ, ਸੰਗਤ 'ਤੇ ਪੰਗਤ ਹੀ ਮਹਾਰਾਜ ਨੇ ਮਰਿਆਦਾ ਚਲਾਈ ਹੈ, ਅਤੇ ਅਸੀਂ ਪੁੱਠੇ ਪਾਸੇ ਤੁਰ ਪਏ ਹਾਂ, ਨਾ ਪੰਗਤ ਰਹਿਣ ਦਿੱਤੀ ਹੈ ਨਾ ਸੰਗਤ ਰਹਿਣ ਦਿੱਤੀ ਹੈ। ਸੰਗਤ 'ਚ ਬੈਠਿਆ ਕਰੋ, ਕਿਉਂਕਿ ਪਸ਼ੂ ਜਿਹੜੇ ਉਹ ਖੜ ਕੇ ਖਾਂਦੇ, ਬਹਿ ਕੇ ਜਗਾਲੀ ਕਰਕੇ ਹਾਜ਼ਮ ਕਰਦੇ ਆ, ਬੰਦਾ ਬਹਿ ਕੇ ਖਾਂਦਾ ਫਿਰ ਤੁਰ ਕੇ ਹਾਜ਼ਮ ਕਰਦਾ। ਰੱਬ ਨੇ ਕੋਈ ਅਸੂਲ ਬਣਾਏ ਹੋਏ ਆ, ਜਦੋਂ ਬੇਅਸੂਲੇ ਕੰਮ ਕਰਾਂਗੇ ਨਾ ਫਿਰ ਦੁੱਖੇ ਦੁੱਖ। ਵਾਹਿਗੁਰੂ ਜੀ ਇੱਕ ਆ, ਔਰ ਓਅੰਕਾਰ ਪ੍ਰਕਾਸ਼ ਰੂਪ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਬੰਦਨਾ ਹਰ ਬੰਦਨਾ, ਬੰਦਨਾ ਨਾਮ ਹੈ ਨਮਸਕਾਰ ਦਾ। ਨਮਸਕਾਰ ਕਿਹਨੂੰ ਕਰਨੇ ਆ, ਵੱਡੇ ਥਾਂ ਜਿਹੜਾ ਵੀ ਹੋਵੇ ਉਹਨੂੰ ਸਤਿਕਾਰ ਨਾਲ ਨਮਸਕਾਰ ਕਰਨੀ ਚਾਹੀਦੀ ਹੈ। ਹਰ ਬੰਦਨਾ, ਹਰੀ ਪਰਮੇਸ਼ਰ ਨੂੰ ਬੰਦਨਾ, ਨਮਸਕਾਰ ਕਰਨਾ। ਇੱਥੇ ਬੀਪਸਾ ਅਲੰਕਾਰ ਹੈ, ਔਰ ਸਿੰਘਾ ਬਲੋਕਨੀ ਛੰਦ ਦੁਆਰਾ, ਜਿਵੇਂ ਸ਼ੇਰ ਇੱਕ ਅੱਖ ਨਾਲ ਅੱਗੇ ਦੇਖਦਾ ਇੱਕ ਪਿੱਛੇ ਦੇਖਦਾ, ਦੋਹੀਂ ਪਾਸੇ ਨਿਗਾਹ ਹੁੰਦੀ, ਇਸ ਕਰਕੇ ਉਹ ਮਾਰ ਘੱਟ ਖਾਂਦਾ। ਅਤੇ ਜਦੋਂ ਅਸੀਂ ਲੋਕ ਵੱਲ ਵੀ ਨਿਗਾਹ ਕਰਾਂਗੇ, ਪਰਲੋਕ ਵੱਲ, ਇੱਥੇ ਆ ਕੇ ਬੰਦਗੀ ਕਰਾਂਗੇ, ਸਾਡਾ ਪਰਲੋਕ ਵੀ ਸਵਰ ਜਾਏਗਾ। ਅਤੇ ਜੇ ਇੱਥੇ ਆ ਕੇ ਮਨਮਾਨੀਆਂ ਕਰਦੇ ਰਹੇ, ਇੱਥੇ ਜਨਮ ਵਿਗਾੜ ਲਿਆ, ਫਿਰ ਨਰਕਾਂ 'ਚ ਧੱਕੇ ਹੀ ਹੈ। ਇਸ ਵਾਸਤੇ ਮਨੁੱਖ ਜਨਮ ਤਾਂ ਮਿਲਿਆ, ਇਹ ਬਾਣੀ ਪੜ੍ਹ ਕੇ, ਨਾਮ ਜਪ ਕੇ, ਸਤਸੰਗਤ ਕਰਕੇ ਆਪਣਾ ਲੋਕ ਪ੍ਰਲੋਕ ਸਵਾਰਨਾ। ਗੁਣ ਗਾਵੋ ਗੋਪਾਲ ਰਾਏ। ਹੁਣ ਦੇਖੋ ਇੱਥੇ ਡੇਰਾ ਬਣਿਆ, ਅਤੇ ਜੇ ਇੱਥੇ ਰਹਿ ਕੇ ਤੁਸੀਂ ਸੰਗਤ ਦਾ ਆਸਰੇ ਨਹੀਂ ਲਿਆ, ਬਹਿਣਾ ਉੱਠਣਾ ਨਹੀਂ ਸਿੱਖਿਆ, ਹੋਰ ਕੀ ਕਰੋਗੇ? ਕਿਉਂਕਿ ਅੱਜ ਕੱਲ੍ਹ ਪਿੰਡਾਂ 'ਚ ਸੰਗਤ ਹੈ ਨਹੀਂ, ਉਹ ਸੰਗਤ ਨਾ ਹੋਣ ਕਰਕੇ ਭੁੱਲ ਗਿਆ ਸਾਰਾ, ਕਿ ਸੰਗਤ ਤੋਂ ਬਿਨਾਂ ਸੋਝੀ ਆਉਂਦੀ ਨਹੀਂ। ਗੁਣ ਗਾਵੋ ਗੋਪਾਲ ਰਾਏ। ਗੋ ਜੋ ਪ੍ਰਿਥਵੀ ਦਾ ਪਾਲ ਪਾਲਕ ਰੱਖ ਗਿਆ, ਉਹਦੇ ਪਵਿੱਤਰ ਗੁਣ ਗਾਓ। ਪਰਮੇਸ਼ੁਰ ਕੈਸਾ ਰਾਜਾ ਰੂਪ ਹੈ, ਪ੍ਰਕਾਸ਼ ਰੂਪ। ਜਦੋਂ ਬਾਬਾ ਉਤਰ ਸਿੰਘ ਮਹਾਰਾਜ ਅਤੇ ਜਾਰਜ ਪੰਜਵਾਂ ਆਏ, ਹਿੰਦੁਸਤਾਨ ਦਾ 365 ਰਾਜਾ ਗਿਆ, ਮਹਾਂਪੁਰਖਾਂ ਨੂੰ ਵੀ ਪਟਿਆਲੇ ਦਾ ਰਾਜਾ ਬੇਨਤੀ ਕਰਕੇ ਲੈ ਗਿਆ, ਬਾਕੀ ਦਾ ਸਾਰੇ ਸਵਾਗਤ ਲਈ ਆ ਗਏ। ਸੰਤ ਮਹਾਰਾਜ ਆਪਣੇ ਆਨੰਦ ਸਰੂਪ 'ਚ ਰਹੇ। ਉਹਨੇ ਫਿਰ ਪੁੱਛਿਆ ਵੀ ਇਹ ਸ਼ਖਸੀਅਤ ਕੌਣ ਆ? ਕਹਿਣ ਲੱਗੇ ਜੀ ਇਹ ਸਿੱਖਾਂ ਦੇ ਸੰਤ ਮਹਾਂਪੁਰਖ ਆ। ਉਹਨੇ ਫਿਰ ਨਮਸਕਾਰ ਕੀਤੀ ਅਤੇ ਮਹਾਂਪੁਰਖਾਂ ਨੂੰ ਨੋਟ ਮੱਥਾ ਟੇਕਿਆ, ਜਿਹਦੇ ਰਾਜ ਵਿੱਚ ਸੂਰਜ ਨਹੀਂ ਸੀ ਛੱਪਦਾ, ਉਹਦੇ ਰਾਜ 'ਚ ਸੂਰਜ ਨਹੀਂ ਛੱਪਿਆ, ਐਡਾ ਵੱਡਾ ਰਾਜ, ਉਹ ਨੋਟ ਸਾਡੇ ਕੋਲ ਮੌਜੂਦ ਹੈ, ਜਿਹੜਾ ਜਾਰਜ ਪੰਜਵ ਨੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਨੂੰ ਮੱਥਾ ਟੇਕਿਆ। ਫਿਰ ਉਹ ਬਿਲੂ ਸੋਹਣਾ ਸੀ ਕਿ ਮਹਾਂਪੁਰਖ ਆ ਗਿਆ ਅਸੀਂ ਤਾਂ ਜਾਵਾਂਗੇ ਹਾਥੀ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਭਾਜਮਾਨ ਕਰੋ ਅਸੀਂ ਤਾਬਿਆ ਬੈਠਾਂਗੇ ਸੇਵਾ 'ਚ ਕੌਰ ਦੀ ਸੇਵਾ ਉਹ ਘੋੜੇ 'ਤੇ ਅਤੇ ਮਹਾਰਾਜ ਨੂੰ ਹਾਥੀ ਇਹ ਸੰਤ ਹੀ ਆ ਜਿੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਇਮ ਕਰਨਾ ਇਹ ਸ਼ਬਦ ਪੜ੍ਹਿਆ ਉਹ ਹਰ ਸਨਮਾਨੀ ਰਾਜਾ ਕਿ ਭੂਪਤ ਸਭ ਦੇ ਵਿਚਾਰ ਕੇ ਝੂਠੇ ਤਰਕ ਦਵਾ ਦਿਆ ਅਤੇ ਮਹਾਰਾਜਾ ਪਟਿਆਲਾ ਭੁਪਿੰਦਰ ਨੂੰ ਕਹਿੰਦੇ ਮਹਾਰਾਜ ਇਹਦੇ ਅਰਥ ਸੁਣਾਓ ਕਹਿੰਦੇ ਸੰਤਾਂ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਕਿ ਪਰਮੇਸ਼ਰ ਦੇ ਬਰਾਬਰ ਕੋਈ ਰਾਜਾ ਨਹੀਂ ਬਾਕੀ ਰਾਜੇ ਤਾਂ ਚਾਰ ਦਿਨ ਝੂਠੇ ਉਹ ਕਹਿੰਦਾ ਵਾਕਿਆ ਜੀ ਖੁਦਾ ਏ ਰਾਜਾ ਅਜੇ ਤਾਂ ਚਾਰ ਦਿਨ ਹੈ ਸੋ ਇਸ ਵਾਸਤੇ ਮਹਾਂਪੁਰਖਾਂ ਦੀਆਂ ਬੜੀ ਗੱਲਾਂ ਹੈਗੀਆਂ ਰਾਏ ਰਾਜਾ ਰੂਪ ਕੌਣ ਆ ਉਹ ਪਰਮੇਸ਼ਰ ਹੈ ਚਾਰ ਦਿਨ ਆਏ ਚਾਰ ਦਿਨ ਚਲੇ ਗਏ ਰਹੋ ਵਿਸ਼ਰਾਮ ਦੇ ਕੇ ਗੁਰੂ ਮਹਾਰਾਜ ਕਿਰਪਾ ਕਰਦੇ ਵੱਡੇ ਭਾਗ ਭੇਟੇ ਗੁਰਦੇਵਾ ਵੱਡੀਆਂ ਭਾਗਾਂ ਦੇ ਨਾਲ ਗੁਰੂ ਜੋ ਦੇਵਾ ਪ੍ਰਕਾਸ਼ ਨੂੰ ਸਤਿਗੁਰੂ ਜੀ ਹੈ ਉਹਨਾਂ ਦੀ ਸੰਗਤ ਸਾਧ ਸੰਗਤ ਜੀ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਸੰਗਤ ਦਾ ਫਲ ਕੀ ਹੈ ਓਟ ਅਪਰਾਧ ਮਿਟੇ ਹਰ ਸੇਵਾ ਹਰੀ ਪਰਮੇਸ਼ਰ ਦੇ ਘਰ ਨਿਰੰਕਾਰ ਦੇ ਘਰ ਦੀ ਸੇਵਾ ਕਰਕੇ ਕਰੋੜਾਂ ਜਨਮਾਂ ਦੇ ਜਿਹੜੇ ਅਪਰਾਧ ਆ ਉਹ ਮਿਟ ਜਾਂਦੇ ਹਿਰਦਾ ਸ਼ੁੱਧ ਹੋ ਜਾਂਦਾ ਹਿਰਦੇ ਦੀ ਸ਼ੁੱਧੀ ਨਾਲ ਵੀ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ ਚਰਨ ਕਮਲ ਜਾ ਕਾ ਮਨ ਰਾਪੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨ ਕਮਲਾਂ ਦੀ ਪ੍ਰੀਤ ਚ ਆਪਣੇ ਮਨ ਨੂੰ ਰਾਪੈ ਮੈਨੇ ਰੰਗ ਲਿਆ ਪ੍ਰੇਮ ਵਿੱਚ ਲਿਵਲੀਨ ਹੋਵੇ ਸੁਰਤੀ ਜਲਤੀ ਗੁਰੂ ਮਹਾਰਾਜ ਦਾ ਉਪਦੇਸ਼ ਸੁਣ ਕੇ ਉਸ ਨਿਰੰਕਾਰ ਨਾਲ ਜੁੜ ਗਈ ਹੈ ਸੋਗ ਅਗਨ ਕਿਸ ਜਾਨਾ ਮਿਲਿਆ ਉਹਨਾਂ ਜਨਾਂ ਨੂੰ ਸੋਗ ਰੂਪੀ ਅੱਗ ਨਹੀਂ ਮਿਲਿਆ ਸੰਤ ਬਾਬਾ ਬਹਾਲ ਸਿੰਘ ਦੀ ਮਾਤਾ ਬਿਮਾਰ ਹੋ ਗਈ ਮੁਕਤਸਰ ਸੁਨੇਹਾ ਆਇਆ ਕਿ ਬਹਾਲ ਸਿੰਘ ਨੂੰ ਭੇਜੋ ਵੀ ਮਿਲ ਜਾਏ ਅਤੇ ਮਹਾਰਾਜ ਤੋਂ ਆਗਿਆ ਮੰਗੀ ਮਹਾਰਾਜ ਨੇ ਆਗਿਆ ਦਿੱਤੀ ਕਹਿਣ ਲੱਗੇ ਜੀ ਮਾਤਾ ਜੀ ਦਾ ਸੁਨੇਹਾ ਸੀ ਮਹਾਰਾਜ ਕਹਿੰਦੇ ਜੇ ਤੂੰ ਚਲੇ ਗਿਆ ਨਾ ਤਾਂ ਦੋ ਕੁ ਦਿਨ ਹੋਣਾ ਬਹਾਲ ਸਿੰਘ ਆਇਆ ਫਿਰ ਜੇ ਉਹ ਜਿਹਾ ਦੂਏ ਪੁੱਤ ਧੀਆਂ ਉਹ ਜਿਹਾ ਤੂੰ ਹੋ ਜਾਣ ਜਿਹੜਾ ਦੂਰ ਹੋਵੇ ਉੱਧਰ ਨੂੰ ਖਿੱਚ ਜ਼ਿਆਦਾ ਕਸ਼ਿਸ਼ ਹੁੰਦੀ ਅਤੇ ਦੂਜਾ ਜਿਹੜਾ ਤੂੰ ਨਾ ਜਾਏਗਾ ਹੁਣ ਕਹਿਣਾ ਵੀ ਬਹਾਲ ਸਿੰਘ ਨਹੀਂ ਆਇਆ ਅਤੇ ਫਿਰ ਉਹਦਾ ਖਿਆਲ ਚੱਲ ਜਾਣਾ ਮੇਰੇ ਵਿੱਚ ਕਿ ਸੰਤਾਂ ਨੇ ਛੁੱਟੀ ਨਹੀਂ ਦਿੱਤੀ ਕਿ ਮਹਾਰਾਜ ਦੇਖੋ ਕਿੱਥੇ ਤੱਕ ਆਪਣੇ ਪ੍ਰੇਮੀਆਂ ਦੀ ਭੁੱਲ ਲਈ ਵੀ ਸੋਚਦੇ ਆ ਕਹਿੰਦੇ ਜਦੋਂ ਉਹਦਾ ਧਿਆਨ ਮੇਰੇ 'ਚ ਚਲੇ ਗਿਆ ਉਹਦੇ ਪ੍ਰਾਣ ਨਿਕਲ ਜਾਣਗੇ ਉਹ ਮੁਕਤ ਹੋ ਜਾਊ ਗੱਜ ਕੇ ਬੋਲੋ ਦੇਖੋ ਮਹਾਂਪੁਰਖਾਂ ਦੀ ਸੋਚ ਕੈਸੀ ਹੈ ਅਸੀਂ ਤਾਂ ਇੱਥੇ ਦੀ ਸੋਚਦੇ ਨਾ ਉਹ ਆਪਣੇ ਜਗਿਆਸੂਆਂ ਵਾਸਤੇ ਕਿੰਨੀ ਲੰਮੀ ਸੋਚ ਉਹਨਾਂ ਦੇ ਪਰਿਵਾਰਾਂ ਦੀ ਵੀ ਸੋਚ ਕਰਦੇ ਆ ਕਿ ਜਿਹੜੀ ਮਾਤਾ ਨੇ ਸੰਤ ਬਾਲ ਸਿੰਘ ਨੂੰ ਜਨਮ ਦਿੱਤਾ ਉਹ ਵੀ ਧੱਕੇ ਨਾ ਖਾਂਦੀ ਫਿਰੇ ਉਹਦੇ ਭਲੇ ਵਾਸਤੇ ਵੀ ਦੇਖੋ ਮਹਾਂਪੁਰਖਾਂ ਦੇ ਕਟਾਕ ਕੈਸੇ ਹਨ ਇਸ ਵਾਸਤੇ ਕਹਿੰਦੇ ਫਿਰ ਉਹ ਜਿਹੜੀ ਸੋਗ ਰੂਪੀ ਅਗਨੀ ਆ ਜਿਹੜਾ ਜਨ ਦਾਸ ਸੇਵਕ ਬਣ ਜਾਂਦਾ ਉਹਨੂੰ ਨਹੀਂ ਵਿਆਪਦੀ ਹੈ ਸਾਗਰ ਤਰਿਆ ਸਾਧੂ ਸੰਗੇ ਇਹ ਸੰਸਾਰ ਸਾਗਰ ਜਿਹੜਾ ਜਿਵੇਂ ਦੂਆ ਸਮੁੰਦਰ ਆ ਨਾ ਤਰਨ ਵਾਸਤੇ ਜਹਾਜ਼ਾਂ ਦੀ ਲੋੜ ਆ ਦਰਿਆਵਾਂ ਤੋਂ ਬੇੜੀਆਂ ਦੀ ਅੱਜ ਕੱਲ੍ਹ ਪੁਲ ਪਲ ਬਣ ਗਿਆ ਜਾਂ ਜਹਾਜ਼ਾਂ ਨੂੰ ਉੱਡ ਕੇ ਉਵੇਂ ਚਲੇ ਜਾਂਦੇ ਆ ਇਹ ਸੰਸਾਰ ਸਾਗਰ ਵੀ ਹੈ ਇਹ ਮਹਾਤਮਾ ਦੀ ਸੰਗਤ ਨਾਲ ਤਰਿਆ ਜਾਂਦਾ ਹੁਣ ਬੇੜਾ ਵੀ ਬਿਨਾਂ ਮਲਾਹ ਤਾਂ ਤੁਰਨਾ ਨਹੀਂ ਨਾ ਨਾਮ ਦਾ ਬੇੜਾ ਤਾਂ ਹੈ ਇਸ ਬੇੜੇ ਦਾ ਵੀ ਕੋਈ ਮਲਾਹ ਹੋਵੇਗਾ ਫਿਰ ਹੀ ਬੇੜਾ ਚੱਲੇਗਾ ਨਾ ਕਿ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਇਹ ਸੰਸਾਰ ਸਾਗਰ ਭਾਈ ਤਰਿਆ ਜਾਂਦਾ ਨਿਰਭਉ ਨਾਮ ਜਪੋ ਹਰ ਰੰਗੇ ਹਰ ਨਿਰਭਉ ਹੋ ਕੇ ਹਰੀ ਦਾ ਨਾਮ ਜਪੋ ਔਰ ਉਹਦੇ ਪਿਆਰ ਵਿੱਚ ਆਪਣੇ ਆਪ ਨੂੰ ਰੰਗ ਲੈਣਾ ਕਰੋ ਪਰ ਤਨ ਦੋ ਕਿਸ ਪਾਪ ਨਾ ਫੇੜੇ ਪਰਾਏ ਧਨ ਦਾ ਲਾਲਚ ਨਹੀਂ ਕਰਨਾ ਜਦੋਂ ਨਾਮ ਜਪਣਾ ਪਰਾਏ ਦੋਸ਼ ਨਹੀਂ ਦੇਖਣੇ ਜਦੋਂ ਇੱਧਰ ਤੁਰ ਪਏ ਪਰਾ ਧਨ ਖਾਵਾਂਗੇ ਬੁੱਧੀ ਮਲੀਨ ਹੋ ਜਾਣੀ ਹਿਰਦਾ ਸ਼ੁੱਧ ਨਹੀਂ ਰਹਿਣਾ ਹਿਰਦਾ ਮਲੀਨ ਹੋਇਆ ਨਾਮ ਜਪਿਆ ਨਹੀਂ ਜਾਣਾ ਫਿਰ ਦੋਖ ਦ੍ਰਿਸ਼ਟੀ ਪੈਦਾ ਹੋ ਜਾਊਗੀ ਜਦੋਂ ਲੋਕਾਂ ਦੇ ਦੁੱਖ ਦੇਖਣ ਲੱਗ ਪਿਆ ਉਹਨਾਂ ਦੇ ਔਗਣ ਉਹਦੇ ਵਿੱਚ ਆ ਜਾਣਗੇ ਉਹ ਔਗਣ ਜਿਹੜੇ ਫਿਰ ਬਾੜ ਬਣ ਜਾਣੇ ਆ ਉਹਨੇ ਕਿਸੇ ਪਾਸੇ ਤੁਰ ਨਹੀਂ ਦੇਣਾ ਕਿਸ਼ ਪਾਪ ਨਾ ਫੇੜੇ ਔਰ ਇੰਨਾ ਆਪਣੇ ਆਪ ਨੂੰ ਸ਼ੁੱਧ ਪਵਿੱਤਰ ਰੱਖੇ ਕਿਸੇ ਤਰ੍ਹਾਂ ਦਾ ਪਾਪ ਫੇੜੇ ਉਹ ਵੀ ਨਾ ਕਰੇ ਪਾਪ ਮੈਂ ਕਰਮ ਨਾ ਕਰੇ ਕਿਉਂਕਿ ਪਾਪ ਜਿਹੜੇ ਹੈ ਉਹ ਫਿਰ ਪੱਥਰਾਂ ਦੀ ਨਿਆਈ ਵਿਹੜੇ ਨੂੰ ਡੋਬਦੇ ਆ। ਜਮ ਜੰਦਾਰ ਨਾ ਆਵੇ ਨੇੜੇ, ਜਿਹੜਾ ਇਸ ਮਰਜ਼ਾਦਾ ਵਿੱਚ ਰਹਿ ਕੇ ਗੁਰਮੁਖ ਪਿਆਰਾ ਉਸ ਪਰਮੇਸ਼ਰ ਦੇ ਨਾਮ ਨੂੰ ਜਪਦਾ ਕਿ ਜਮ ਜਿਹੜਾ ਜੰਦਾਰ ਜਿੰਦ ਦਾ ਬੈਰੀ ਹੈ ਉਹ ਉਹਨਾਂ ਦੇ ਨੇੜੇ ਨਹੀਂ ਆਉਂਦਾ, ਉਹਨਾਂ ਦੇ ਫਿਰ ਨੇੜੇ ਨਹੀਂ ਆਉਂਦਾ, ਦੂਰ ਆਈ ਉਹ ਜਮ ਕੀ ਬਾਟ। ਤ੍ਰਿਸ਼ਨਾ ਅਗਨ ਪ੍ਰਭਾਤ ਵਜਾਈ, ਫਿਰ ਪ੍ਰਭੂ ਕਿਰਪਾ ਕਰਕੇ ਉਹ ਜਿਹੜੇ ਗੁਰਮੁਖ ਪਿਆਰੇ ਹੈ ਕਿ ਤ੍ਰਿਸ਼ਨਾ ਤ੍ਰਿਸ਼ਨਾ ਦਾ ਵਾ ਤ੍ਰਿਸ਼ਨਾ ਜਿਹੜੀ ਪਿਆਸ ਬੁਝੇ ਹੀ ਨਾ ਉਹਦਾ ਨਾ ਤ੍ਰਿਸ਼ਨਾ ਘਟਦਾ ਮੁਕਦੀ, ਉਹਨਾਂ ਦੇ ਪਰਮੇਸ਼ਰ ਕਿਰਪਾ ਕਰ ਦਿੰਦੇ ਆ, ਤ੍ਰਿਸ਼ਨਾ ਰੂਪੀ ਅੱਗ ਬੁਝਾ ਦਿੰਦੇ ਆ, ਈਰਖਾ ਵੀ ਖਤਮ ਹੋ ਜਾਂਦੀ ਹੈ, ਮਨ 'ਚ ਸ਼ਾਂਤੀ ਆ ਜਾਂਦੀ ਹੈ। ਇਸ ਤਰ੍ਹਾਂ ਪਾਣੀ ਪਾਉਣ ਨਾਲ ਅੱਗ ਬੁਝ ਜਾਂਦੀ ਹੈ, ਇਸ ਤਰ੍ਹਾਂ ਜਿਹੜਾ ਉਪਦੇਸ਼ ਰੂਪੀ ਜਲ ਆ ਗੋਡੇ ਆ ਜਾਂ ਕੜਾਹਾ ਤਪਦਾ ਸੀ, ਮਰਦਾਨੇ ਨੂੰ ਫੜ ਕੇ ਲੱਗਾ ਸੀ ਕੜਾਹੀ ਸੁੱਟਣ, ਮਹਾਰਾਜ ਆ ਗਿਆ ਕਿ ਬਸ ਤਪਤ ਕੜਾ ਬੁਝ ਗਿਓ ਗੁਰ ਸੀਤਲ ਨਾਮ ਦਿਓ। ਜਬ ਤੇ ਸਾਧੂ ਸੰਗ ਪਿਆ ਛੋੜ ਗਏ ਨਿਗਹਾਰ ਜੋ ਦੂਤ ਵੀ ਚੜ ਜਾਂਦੇ ਆ। ਇਸ ਵਾਸਤੇ ਫਿਰ ਜਦੋਂ ਗੁਰੂ ਮਹਾਰਾਜ ਕਿਰਪਾ ਕਰਦੇ ਆ ਕਿ ਸਾਡੇ ਅੰਦਰ ਜਿਹੜੀ ਵਿਕਾਰਾਂ ਰੂਪੀ ਆ ਗਿਆ ਇਹ ਵੀ ਬੁਝ ਜਾਂਦੀ ਹੈ। ਮਨ ਤਨ ਰਸਨਾ ਨਾਮ ਧਿਆਇਆ, ਉਹ ਮਨ ਕਰਕੇ ਸਿਮਰਨ ਕਰਦੇ ਆ, ਤਨ ਕਰਕੇ ਸੇਵਾ ਕਰਦੇ ਆ, ਰਸਨਾ ਦੁਆਰਾ ਬਾਣੀ ਪੜ੍ਹਦੇ ਆ, ਕੰਨਾਂ ਨਾਲ ਕਥਾ ਕੀਰਤਨ ਸੁਣਦੇ ਆ ਅਤੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਨੂੰ ਹਰ ਵੇਲੇ ਧਿਆਉਂਦੇ ਹਨ। ਐਸੇ ਉਹ ਜਿਹੜੇ ਗੁਰਮੁਖ ਪਿਆਰੇ ਆ ਮਨ ਬਾਣੀ ਸਰੀਰ ਕਰਕੇ ਗੁਰੂ ਨਾਲ ਜੁੜ ਜਾਂਦੇ, ਔਰ ਫਿਰ ਜਿਹੜੇ ਐਸੇ ਪਰ ਗੁਰਮੁਖ ਪਿਆਰੇ ਉਹਨਾਂ ਦੀ ਅੱਗ ਵਜਾ ਦਿੱਤੀ, ਨਾਮ ਗੁਦਰੇ ਪ੍ਰਭ ਸ਼ਰਨ ਆ ਗਏ, ਉਹ ਪ੍ਰਭੂ ਦੇ ਸ਼ਰਨ ਵਿੱਚ ਆ ਗਏ, ਉਹਨਾਂ ਦਾ ਭਾਈ ਆਧਾਰ ਹੋ ਜਾਂਦਾ। ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ ਨਿਰੰਗਾਵਲ, ਇੱਕ ਮਾਤਾ ਚੱਕੀ ਨਾਲ ਆਟਾ ਪੀਂਦੀ ਹੁੰਦੀ, ਸਾਰੀ ਜ਼ਿੰਦਗੀ ਇਹੀ ਸੇਵਾ ਉਦੋਂ ਮਸ਼ੀਨਾਂ ਤਾਂ ਹੁੰਦੀਆਂ ਨਾ। ਮਾਤਾ ਜੀ ਬਿਰਧ ਹੋ ਗਏ ਆ ਰਹੇ ਆ ਅਤੇ ਮਹਾਰਾਜ ਕਹਿੰਦੇ ਬਾਬਾ ਵੀਰ ਸਿੰਘ ਮਾਈ ਤੇਰੀਆਂ 101 ਕੁਲਾਂ ਨਰਕ 'ਚੋਂ ਕੱਢ ਦਿੱਤੀਆਂ। ਉਹ ਦੂਜੀਆਂ ਮਾਈਆਂ ਕਹਿੰਦੀਆਂ ਮਹਾਰਾਜ ਅਸੀਂ ਵੀ ਚੱਕੀ ਪੀਂਦੀਆਂ ਰਹੀਆਂ। ਕਹਿੰਦੇ ਭਾਈ ਸੇਵਾ ਅਤੇ ਸਮਾਂ ਆਪੋ ਆਪਣਾ, ਜਿੰਨੀ ਜਿੰਨੀ ਤੁਸੀਂ ਕੀਤੀ ਆ ਜਾਓ ਤੁਹਾਡੀਆਂ ਵੀ 7-7 ਕੁਲਾਂ ਨਰਕ 'ਚੋਂ ਕੱਢ ਦਿਓ। ਕਿਉਂ ਇਹ ਮਾਤਾ ਦੀ ਸੇਵਾ ਮਹਾਨ ਸੀ, ਇਸ ਕਰਕੇ ਜਿਹੜੀ ਸੇਵਾ ਹੈ ਇਹ ਬੜੀ ਮਹਾਨ ਚੀਜ਼ ਹੈ। ਤੋ ਇਸ ਕਰਕੇ ਉਹ ਬੀਬੀ ਨੇ ਸਾਰਾ ਪਰਿਵਾਰ ਭਾਈ ਇਹ ਗੁਰੂ ਘਰ ਦੀ ਸੇਵਾ ਕਰਦੇ ਕਰਾਉਂਦੇ ਰਹਿੰਦੇ ਆ। ਫਿਰ ਵੀ ਇਨਸਾਨ ਭੁੱਲਣਾ ਹਾਰ ਹੈ, ਕੋਈ ਨਾ ਕੋਈ ਖਤਾ ਗਲਤੀ ਪਲਤੀ ਹੋ ਜਾਂਦੀ ਹੈ, ਕਿਉਂ ਕਿਸੇ ਪਾਪ ਕਰਮ ਤੋਂ ਦੁੱਖ ਆਉਂਦਾ, ਪੁੰਨ ਕਰਮ ਤੋਂ ਸੁੱਖ ਆਉਂਦਾ, ਅਤੇ ਜੇ ਨਿਸ਼ਕਾਮ ਕਰਮ ਕਰੇ ਫਿਰ ਇਸਦਾ ਸ਼ੁੱਧ ਹੋ ਜਾਂਦਾ। ਅਤੇ ਕਬੀਰ ਸਾਹਿਬ ਕਹਿੰਦੇ ਪਾਪ ਪੁੰਨ ਤੇ ਨਾ ਰਹੋ ਸਤਿਗੁਰ ਕਹਿ ਪ੍ਰਸਾਦ, ਉੱਥੇ ਨਾ ਪਾਪ ਰਹਿੰਦਾ ਨਾ ਪੁੰਨ ਰਹਿੰਦਾ। ਉਹ ਤਾਂ ਫਿਰ ਬੜੀ ਉਜਲਤਾ ਮਿਲ ਜਾਂਦੀ ਹੈ, ਸਦਾ ਰਹੇ ਕੰਚਨ ਕੀ ਪਾਇਆ ਪਾਲ ਨਾ ਕੱਬੂ ਵਿਆਪਾਰ, ਉਹਨੂੰ ਤਾਂ ਫਿਰ ਕੋਈ ਰੋਗ ਆਉਂਦਾ ਹੀ ਨਹੀਂ। ਕਦੀ ਸੁਣਿਆ ਕਿ ਬਾਬਾ ਨਾਨਕ ਨੂੰ ਵੀ ਕੋਈ ਹਾਰਟ ਦੀ ਬਿਮਾਰੀ ਸੀ ਜਾਂ ਕੋਈ ਹੋਰ ਰੋਗ ਸੀ, ਉਹਨਾਂ ਦੇ ਦਰਸ਼ਨ ਕਰਕੇ ਬਿਮਾਰੀਆਂ ਹਟ ਜਾਂਦੀਆਂ। ਮੇਰਾ ਕਹਿਤ ਗੁਰੂ ਗੋਬਿੰਦ ਦਾ ਹਰ ਹਰ ਨਾਮ ਅਖਤ ਮੁਖ ਦੇਵੈ ਕਾਟਿਆ ਜਮ ਕੀ ਅੰਧਾ। ਕਈਆਂ ਨੂੰ ਗੁਰੂ ਬਣ ਦਾ ਪ੍ਰੇਮਾ ਬੜਾ ਪਿਆ, ਕਿਸੇ ਨੂੰ ਸ਼ੂਗਰ ਪੈ ਰਹੀ ਹੈ, ਕਿਸੇ ਨੂੰ ਬਾਬਾ ਸੀਰ ਹੋਈ ਹੋਈ ਹੈ, ਕਿਸੇ ਨੂੰ ਹਾਰਟ ਦੇ ਸਟੰਟ ਪਏ ਹੋਏ ਆ, ਅਤੇ ਜਿਹੜਾ ਗੁਰੂ ਆ ਉਹਦੇ ਵੀ ਤਾਂ ਕੋਈ ਰੋਗ ਹੁੰਦਾ ਹੀ ਨਹੀਂ। ਮਾਮਿਆ ਰੋਗ ਮਾਂ ਲੋਕਾ ਦੀਨਾ ਕਾਮ ਰੋਗ ਮੈਗਲ ਵਸ ਦੀਨਾ, ਦ੍ਰਿਸ਼ ਰੋਗ ਮੋਏ ਪਤੰਗਾ, ਨਾਦ ਰੋਗ ਖਪ ਗਏ ਕਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਸਤਿਗੁਰ ਜੋਗੀ ਹੈ ਉਹਨੂੰ ਕੋਈ ਬਿਮਾਰੀ ਨਹੀਂ ਹੁੰਦੀ, ਉਹਦੇ ਦਾ ਦਰਸ਼ਨ ਕਰਨੇ ਨਾ ਹੀ ਰੋਗ ਮਿਟ ਜਾਂਦੇ ਆ। ਪ੍ਰੇਮਾ ਘੋੜਾ ਆਇਆ ਦਫਾਲ ਪੁਰ ਗਏ, ਸ਼ਬਦ ਵੀ ਪੜ੍ਹਿਆ ਸੀ ਨਾ, ਜੀਓ ਤਪਤ ਹੈ ਬਾਰੋ ਬਾਤ, ਤਪ ਤਪ ਕਪ ਹੈ ਬਹੁਤ ਬੇਕਾਰ, ਜੈਤਨ ਬਾਣੀ ਬਿਸਰ ਜਾਏ ਜੋ ਪੱਕਾ ਰੋਗੀ ਬਿਲਾਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਸਾਥ, ਜਿਨ ਮਨ ਰੱਖਿਆ ਅਗਨੀ ਉਪਾਏ, ਵਾਜਿਆ ਪਵਨ ਆਖਿਆ ਸਭ ਜਾਏ, ਜੇਤਾ ਮੋਖੀ ਸਵਾਦ ਸਭਾ ਦਾਗ ਦਾਗਾ ਦਾਗ, ਦਾਗ ਦੋ ਚਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਇਸ ਕਰਕੇ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਉਹ ਕੋਟ ਕਾਟ ਸਾਰੇ ਉਡਾ ਦਿੱਤੇ ਸ਼ਬਦ ਦੀ ਬਰਕਤ ਨੇ। ਇਸ ਕਰਕੇ ਸ਼ਬਦ ਵਿੱਚ ਬੜੀ ਤਾਕਤ ਆ, ਜਿਹੜਾ ਇਹਦਾ ਅਭਿਆਸ ਕਰਦਾ ਕਮਾਈ ਕਰਦਾ।
ਮਹਾਰਾਜ ਵੀ ਇਹ ਰੋਗਾਂ ਨੂੰ ਦੁੱਖਾਂ ਦੂਰ ਕਰ ਦਿੰਦੇ ਆ। ਸੋ ਇੰਨਾ ਕੀ ਬਹੁਤ ਆ, ਕਿਉਂਕਿ ਦੂਰੋਂ ਨੇੜਿਓਂ ਆ ਜਾਂਦੇ ਆ, ਸਾਰਿਆਂ ਕੋਲ ਆਪਣੀਆਂ ਸਵਾਰੀਆਂ ਵੀ ਨਹੀਂ ਹੁੰਦੀਆਂ, ਕਈਆਂ ਨੇ ਬੱਸ ਵਗੈਰਾ ਹੀ ਜਾਂ ਰੇਲ ਦਾ ਹੀ ਸਾਧਨ ਵਰਤਣਾ ਹੁੰਦਾ। ਅਤੇ ਰਾਗੀ ਸਿੰਘ ਉਹ ਤੁਹਾਡੇ ਲਈ ਪੇੜ ਬਣਾ ਤਾ, ਨਹੀਂ ਤੇ ਨਹੀਂ ਘੁੰਮੇ ਘੁਮਾਈ ਜਾਣਾ, ਅਸੀਂ ਤੁਹਾਡਾ ਕੀਰਤਨ ਕਿਸੇ ਨੇ ਸੁਣਨਾ ਨਾ। ਇਉਂ ਘਬਰਾਇਓ ਨਾ ਕਿ ਅਸੀਂ ਪਹਿਲਾਂ ਕਰਨਾ ਸੀ, ਕਿਉਂਕਿ ਇੰਨੇ ਕੁ ਨੇ ਬਹਿ ਬੂ ਆਇਆ। ਸੋ ਇਸ ਵਾਸਤੇ ਹੁਣ ਸੰਗਤ ਦਾ ਤਾਂ ਫਰਕ ਆਉਂਦਾ ਹੀ ਹੈ, ਕਿਉਂਕਿ ਸੰਗਤ ਹੁੰਦੀ ਰਹਿੰਦੀ ਸੀ, ਅਤੇ ਮਾਈਆਂ ਨੂੰ ਵੀ ਭਾਈਆਂ ਨੂੰ ਵੀ ਮਾੜਾ ਮੋਟਾ ਕਹਿੰਦੇ ਹੁੰਦੇ ਰਹਿੰਦੇ ਸੀ। ਇੱਕ ਵਾਰੀ ਜਾਇਦਾਦ ਜੀ ਕਹਿਣ ਲੱਗੇ ਕਿ ਸਾਨੂੰ 70-70 ਸਾਲ ਹੋ ਗਏ, ਇਹ ਛੋਕਰਾ ਹੁਣ ਆਇਆ, ਤੁਸੀਂ ਇਹਦਾ ਕਹਿਣਾ ਬੜਾ ਮੰਨਦੇ, ਕੀ ਗੱਲ ਆ? ਉਹ ਮਾਈਆਂ ਕਹਿੰਦੇ ਜੀ ਅੱਗੇ ਘਰਾਂ ਵਾਲੇ ਬੋਤਲਾਂ ਪਾਤਲਾਂ ਪੀਂਦੇ ਸੀ, ਅਸੀਂ ਆਰ ਫਾੜੀਆਂ ਰਾਤ ਦੇਣੀਆਂ, ਅੱਧੀ ਅੱਧੀ ਰਾਤ ਚੁੱਲ੍ਹਿਆਂ 'ਚ ਬੈਠੀਆਂ ਰਹਿਣਾ, ਅਤੇ ਇਹਨਾਂ ਦੀਆਂ ਪਾਰਟੀਆਂ ਨਾ ਮੁੱਕਣੀਆਂ, ਅਤੇ ਅਸੀਂ ਉਡੀਕਣਾ ਕਦੋਂ ਹੁਣੇ ਰੋਟੀ ਖਾਣ ਅਤੇ ਰੈਸਟ ਕਰੀਏ। ਜਿੱਦਣ ਦਾ ਇਹ ਆਇਆ ਵੀ ਫਿਰ ਆਪਾਂ ਛਡਾਈ ਜਾਂਦਾ ਅੰਮ੍ਰਿਤ ਛਕਾ ਉੱਤੇ ਹੈ ਹੁੰਦਾ, ਹਾਂ 15 ਮਿੰਟਾਂ 'ਚੋਂ ਲੰਗਰ 'ਚੋਂ ਵਿਹਲੇ ਹੋ ਜਾਈਦਾ, ਅਤੇ ਟਾਈਮ ਨਾਲ ਸੋਈਦਾ, ਟਾਈਮ ਨਾਲ ਉੱਠੀਦਾ, ਨਹਾ ਕੇ ਫਿਰ ਕਥਾ ਵੀ ਸੁਣੀਦੀ ਹੈ, ਇਹਨੂੰ 25-25 ਜਾਓ ਜੀ ਬਣ ਲਾ ਉੱਤੇ ਹੈ, ਇਸ ਕਰਕੇ ਇਹਦਾ ਸਤਿਕਾਰ ਕਰਦੇ ਹਾਂ। ਸੋ ਇਸ ਕਰਕੇ ਸੰਗਤ ਜਿਹੜੀ ਹੈ, ਜਿੱਥੇ ਜਾਣਾ ਫਿਰ ਸਵਾਰਨਾ ਪੈਂਦਾ, ਠੀਕ ਹੈ? ਅਤੇ ਜਿੰਨਾ ਚਿਰ ਫਿਰ ਤੁਹਾਨੂੰ ਨਹੀਂ ਸਵਾਰਾਂਗੇ, ਤੁਸੀਂ ਸਾਡੇ ਕੋਲ ਬਹਿਣਾ ਹੀ ਨਹੀਂ, ਬੈਠੋਗੇ ਤਾਂ ਹੀ ਜੇ ਸਾਡੇ ਵਰਗੋ ਬਲੈਤ ਗਏ। ਮੇਰੇ ਸੰਜ ਬਾਬਾ ਜੀ ਕਹਿੰਦਾ ਜੀ ਇੱਥੇ ਸਾਧਾਂ ਦੀ ਬੜੀ ਮਿੱਟੀ ਪੁੱਟਦੇ ਆ, ਮੈਂ ਕੋਈ ਗੱਲ ਨਹੀਂ, ਮੈਂ ਕਿਹਾ ਬੀਬੇ ਤੁਹਾਨੂੰ ਚੋਰਟੀਆਂ ਬਣਾ ਦਈਏ, ਤੁਹਾਨੂੰ ਡਾਕੂ ਬਣਾ ਦਈਏ, ਨਾ ਜੀ ਬਾਬਾ ਜੀ ਇਹ ਕੀ ਸੰਗਤ ਗੁਰੂ ਰੂਪ ਆ। ਮੈਂ ਕਿਹਾ ਅੰਮ੍ਰਿਤ ਛਕਾ ਕੇ ਬੀਬੀਆਂ ਵੀ ਸਿੰਘ ਸਾਰੇ 10-5 ਜਹਾਜੇ ਚਾੜ ਦੇਣੇ ਆ, ਜਦੋਂ ਸਾਰੇ ਗੁਰੂ ਵਾਲੇ ਬਣ ਗਏ ਤਾਂ ਸਾਡਾ ਵਿਰੋਧ ਕਰੇਗਾ ਕੌਣ? ਜਿੱਥੇ ਜਾਓ ਆਪਣਾ ਭਾਈਚਾਰਾ ਬਣਾ ਲਓ, ਜਿਹੜੇ ਭਾਈਚਾਰਾ ਗੁਰਸਿੱਖ ਬਣ ਗਿਆ ਫਿਰ ਉਹ ਸਾਧਾਂ ਦਾ ਸਤਿਕਾਰ ਕਰਨਗੇ। ਜੋ ਬਲਿਹਾਰ ਸਿੰਘ ਰੰਧਾਵਾ ਹੁੰਦਾ ਸੀ, ਬੜੇ ਲੇਖ ਲਿਖਣੇ ਫੈਕਟਰੀ ਹੁੰਦੀ ਸੀ, ਉਹ ਸੰਘ 'ਚ ਬੈਠਾ, ਉਹ ਕੰਡ ਛੱਪ ਜੇ ਉਹ ਦਿਨ ਚੰਗੀ ਲਹੀ, ਅਤੇ ਕਹਿੰਦੇ ਵੀ ਤੂੰ ਤਾਂ ਬੜਾ ਮਿੱਟੀ ਪੁੱਟਦਾ ਸੀ, ਹੁਣ ਬੜਾ ਕਹਿੰਦਾ ਸੰਤਾਂ ਦੀ ਇੱਕ ਦਿਨ ਦੀ ਕਥਾ ਨੇ ਬ੍ਰੇਨ ਵਾਸ਼ ਕਰ ਦਿੱਤਾ। ਫਿਰ ਜੋ ਇੱਥੇ ਹਰੀਪੁਰ ਖਾਲਸਾ ਪਿੰਡ ਆ ਲੋਹਰਲਾ, ਉੱਥੇ ਗੁਰਦੁਆਰਾ ਨੀਂਹ ਪੱਥਰ ਰੱਖਣ ਲੈ ਗਿਆ। ਅਖੇ ਬਾਬਾ ਜੀ ਨੀਂਹ ਪੱਥਰ ਰੱਖੋ, ਕਿ ਉਹ ਗਹਿਣੇ ਗੁਣੇ ਕਾਫੀ ਪਾਏ ਸੀ ਦੇਵੀ ਨੇ, ਕਿ ਉਹ ਅਮੀਰ ਸੀ। ਮੈਂ ਕਿਹਾ ਗੁਰਦੁਆਰਾ ਤਾਂ ਤੇਰੇ ਆ, ਸੋਨੇ ਨੇ ਬਣ ਜਾਣਾ, ਲਾ ਕੇ ਰਾਤ ਜਾ। ਉਹ ਸਾਰੇ ਰਾਤ ਇੱਥੇ, ਇਹ ਕੰਮ ਤਾਂ ਇੰਨਾ ਕੀ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਜਿੱਥੇ ਜਾਏ ਕਹੀਏ, ਭਲਾ ਕਹੀਏ, ਝੋਲ ਅੰਮ੍ਰਿਤ ਪੀਜਾ, ਗੁਣਾ ਕਹੋ ਗਏ ਬਾਬ ਸਲਾਮ ਅਡਵਾਸ ਲੀਜਾ। ਜੇ ਪਾਰਟੀਆਂ ਬਣਾਵਾਂਗੇ, ਕੁਝ ਗਰੁੱਪ ਉਹਦੇ ਨਾਲ ਜੁੜ ਗਿਆ ਉਹਦੇ ਨਾਲ, ਜਾਣਾ ਤਾਂ ਗੁਰੂ ਘਰ 'ਚ ਏਕਤਾ ਲੈਣ, ਅਤੇ ਜੇ ਈਰਖਾ ਦਾ ਹੀ ਮਿਲੀ ਤਾਂ ਫਿਰ ਖਟਿਆ ਕੀ, ਖੱਟੀ ਕੀ ਖੱਟੀ। ਸਾਧੂ ਕੋਲ ਜਾ ਕੇ ਅਤਫਾਕ, ਪਿਆਰ, ਸ਼ਰਧਾ ਨਾ ਬਣ, ਇਹ ਚੀਜ਼ਾਂ ਹੁੰਦੀਆਂ, ਇਹਦੀ ਅੱਜ ਬੜੀ ਭਾਰੀ ਲੋੜ ਹੈ ਸਾਡੀ ਕੌਮ ਵਿੱਚ। ਕੋਈ ਐਸੀ ਪਤਾ ਨਹੀਂ ਕੀ ਬਿਮਾਰੀ ਪੈ ਗਈ ਹੈ, ਇੱਕ ਦੋ ਲੱਤਾਂ ਕੀਤੀ ਜਾਂਦਾ, ਨਫ਼ਰਤ ਇੰਨੀ ਵੱਧ ਗਈ, ਔਰ ਲੋੜ ਇਹ ਹੈ ਕਿ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਕੇ ਜੋ ਗੁਰੂ ਮਹਾਰਾਜ ਦਾ ਸਿਧਾਂਤ ਆ ਕਿ ਸਭ ਸਕਾਲੀ ਉੱਠੀ ਆਏ ਵਾਹ ਹਲੇਮੀ ਰਾਜ ਜੀਓ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਹੁਣ ਰਾਗੀ ਸਿੰਘਾਂ ਤੋਂ ਪਿਆਰ ਦੇ ਨਾਲ ਭਾਈ ਸ਼ਬਦ ਕੀਰਤਨ ਸੁਣਿਆ, ਅਤੇ ਇੱਥੇ ਵੀ ਹੋ ਗਿਆ, ਹੁਣ ਚਲੋ ਮਹਾਂਪੁਰਖਾਂ ਦੇ ਸਥਾਨ 'ਤੇ ਵੀ ਨਮਸਕਾਰ ਕਰਾਂਗੇ, ਫਿਰ ਹੋਰ ਵੀ ਡਿਊਟੀਆਂ ਕਾਫੀ ਲੰਬੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।